SBS ਦੇ ਨਿਊਜ਼ ਡੈਸਕ ਤੋਂ MP ਸਿੰਘ ਆਪ ਸਭ ਦਾ ਸਵਾਗਤ ਕਰਦਾ ਹੈ। ਅੱਜ ਦੀਆਂ ਮੁੱਖ ਖਬਰਾਂ ਇਸ ਪ੍ਰਕਾਰ ਹਨ। ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਿਚਾਲੇ ਇੱਕ ਨਵੀਂ ਯਾਤਰਾ ਪ੍ਰਕਿਰਿਆ ਦਾ ਹੋਇਆ ਐਲਾਨ। US ਦੇ ਰਾਸ਼ਟਰਪਤੀ ਡੋਨਲਡ ਟਰੰਪ ਅਤੇ ਉਹਨਾਂ ਦੀ ਪਤਨੀ ਮਿਲੇਨੀਆ ਵੀ ਆਏ ਕੋਰੋਨਾ ਵਾਇਰਸ ਦੀ ਚਪੇਟ ਵਿੱਚ। ਅਤੇ NRL ਦੇ ਸਾਬਕਾ ਰੈਬੀਟੋ ਸਟਾਰ ਸੈਮ ਬਰਜਸ ਉੱਤੇ ਲੱਗੇ ਗੰਭੀਰ ਦੁਰਾਚਾਰਾਂ ਵਾਲੇ ਦੋਸ਼ਾਂ ਦੀ ਜਾਂਚ ਹੋਈ ਸ਼ੁਰੂ। ਹੁਣ ਖਬਰਾਂ ਵਿਸਥਾਰ ਨਾਲ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਯਾਤਰਾ ਪ੍ਰਕਿਰਿਆ ਸ਼ੁਰੂ ਕਰਨ ਵਾਲੀ ਵਿਵਸਥਾ ਨੂੰ ਅੰਤਮ ਰੂਪ ਦੇ ਦਿੱਤਾ ਗਿਆ ਹੈ, ਜਿਸ ਤਹਿਤ 16 ਅਕਤੂਬਰ ਤੋਂ ਦੋਹਾਂ ਦੇਸ਼ਾਂ ਵਿਚਾਲੇ ਕੁਆਰੰਟੀਨ ਫ੍ਰੀ ਯਾਤਰਾ ਸ਼ੁਰੂ ਹੋ ਸਕੇਗੀ। ਇਸ ਪ੍ਰਬੰਧ ਦੇ ਪਹਿਲੇ ਪੜਾਅ ਤਹਿਤ ਨਿਊਜ਼ੀਲੈਂਡ ਦੇ ਉਹ ਵਸਨੀਕ ਜੋ ਕਿ ਪਿਛਲੇ 15 ਦਿਨਾਂ ਦੌਰਾਨ ਕੋਵਿਡ-19 ਪ੍ਰਭਾਵਿਤ ਖੇਤਰਾਂ ਵਿੱਚ ਨਹੀਂ ਗਏ ਹੋਣਗੇ, ਉਹਨਾਂ ਨੂੰ ਆਸਟ੍ਰੇਲੀਆ ਆਉਣ ਉਪਰੰਤ ਕੁਆਰੰਟੀਨ ਵਿੱਚ ਨਹੀਂ ਰਹਿਣਾ ਪਵੇਗਾ। ਉਪ ਪ੍ਰਧਾਨ ਮੰਤਰੀ ਮਾਈਕਲ ਮੈਕਕੌਮਿਕ ਨੇ ਕਿਹਾ ਹੈ ਕਿ ਉਹ ਖਾਸ ਕਰਕੇ ਉਹਨਾਂ ਨਿਊਜ਼ੀਲੈਂਡ ਵਸਨੀਕਾਂ ਦਾ ਸਵਾਗਤ ਕਰਨਾ ਚਾਹੁੰਦੇ ਹਨ ਜੋ ਕਿ ਆਸਟ੍ਰੇਲੀਆ ਦੇ ਖੇਤੀਬਾੜੀ ਉਦਯੋਗ ਵਾਸਤੇ ਕੰਮ ਕਰਨਾ ਚਾਹੁੰਦੇ ਹਨ।
Northern Territory and New South Wales, very much open. We welcome those New Zealanders coming here, and it could well be that indeed shearers may well avail themselves of this, because we've got a wool clip that's needed to be shorn. We've got work to be done in agriculture, and if that opportunity is there too, and as I said the other day, they might even come over here and find love.
ਪਰ ਜਿਹੜੇ ਆਸਟ੍ਰੇਲੀਅਨ ਲੋਕ ਨਿਊਜ਼ੀਲੈਂਡ ਵੱਲ ਜਾਣ ਦੇ ਇੱਛੁਕ ਹਨ, ਉਹਨਾਂ ਨੂੰ ਹਾਲੇ ਹੋਰ ਇੰਤਜ਼ਾਰ ਕਰਨਾ ਹੋਵੇਗਾ, ਕਿਉਂਕਿ ਨਿਊਜ਼ੀਲੈਂਡ ਦੀ ਸਰਕਾਰ ਅਜੇ ਤੱਕ ਆਸਟ੍ਰੇਲੀਆ ਦੀਆਂ ਲਾਗ ਦਰਾਂ ਤੋਂ ਸੰਤੁਸ਼ਟ ਨਹੀਂ ਹੈ। ਵਿਕਟੋਰੀਆ ਦੇ ਅਟਾਰਨੀ ਜਨਰਲ ਜਿਲ ਹੈਂਸੀ ਦਾ ਕਹਿਣਾ ਹੈ ਕਿ ਕੋਵਿਡ-19 ਦੇ ਸੰਚਾਰ ਨੂੰ ਠੱਲਣ ਲਈ ਵਿਕਟੋਰੀਆ ਦੇ ਹੋਟਲ ਕੁਆਰੰਟੀਨ ਪ੍ਰੋਗਰਾਮ ਵਿੱਚ ਤੁਰੰਤ ਬਦਲਾਅ ਕੀਤੇ ਜਾਣਗੇ। ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ 2 ਹੋਟਲ ਕਰਮਚਾਰੀ ਇਸ ਲਾਗ ਨਾਲ ਪੀੜਤ ਹੋਣ ਦੇ ਬਾਵਜੂਦ ਡਿਊਟੀ ਉੱਤੇ ਪਾਏ ਗਏ ਸਨ। ਕੁਰੈਕਸ਼ਨਜ਼ ਵਿਕਟੋਰੀਆ ਦੀ ਕਮਿਸ਼ਨਰ ਐਮਾ ਕਸਾਰ, ਜੋ ਕਿ ਹੋਟਲ ਕੁਆਰੰਟੀਨ ਸਿਸਟਮ ਦੀ ਨਿਗਰਾਨੀ ਕਰ ਰਹੇ ਹਨ, ਦਾ ਕਹਿਣਾ ਹੈ ਕਿ ਕਰਮਚਾਰੀਆਂ ਨੂੰ ਲਾਗ ਦੀ ਰੋਕਥਾਮ ਪ੍ਰਤੀ ਹੋਰ ਵਧੇਰੇ ਟ੍ਰੇਨਿੰਗ ਦਿੱਤੀ ਜਾਵੇਗੀ।
We have reviewed and updated all the standards that have a basis within infection control. So things like cleaning standards, waste standards, linen standards, food standards, and all those activities that, you know, are the foundation of how we can stop the virus spreading have been reviewed and those standards set within the hotel contracts.
Victoria de mukh sehat adhikari Brett Sutton da kehna hai ke laag de kesan di ginti ghat hon de bawajood covid-19 pabandiyan nu ਹੋਰ ਘੱਟ ਕਰਨਾ ਜਲਦਬਾਜ਼ੀ ਸਿੱਧ ਹੋਵੇਗਾ। ਅੱਜ ਸ਼ੁੱਕਰਵਾਰ ਵਾਲੇ ਦਿਨ ਰਾਜ ਵਿੱਚ ਕੋਵਿਡ-19 ਕਾਰਨ 2 ਮੌਤਾਂ ਅਤੇ ਲਾਗ ਦੇ 7 ਨਵੇਂ ਮਾਮਲੇ ਸਾਹਮਣੇ ਆਏ ਹਨ। ਜੇ ਔਸਤ ਵੱਲ ਦੇਖਿਆ ਜਾਵੇ ਤਾਂ ਮੈਲਬਰਨ ਵਿੱਚ ਪਿਛਲੇ 14 ਦਿਨਾਂ ਦੌਰਾਨ 12.8 ਨਵੇਂ ਕੇਸ ਦਰਜ ਹੋਏ ਹਨ, ਜਦਕਿ ਖੇਤਰੀ ਵਿਕਟੋਰੀਆ ਵਿੱਚ ਇਹ 0.2 ਦੀ ਦਰ ਨਾਲ ਦਰਜ ਕੀਤੇ ਗਏ ਸਨ। ਪ੍ਰੋਫੈਸਰ ਸਟਨ ਦਾ ਕਹਿਣਾ ਹੈ ਕਿ ਗਿਣਤੀਆਂ ਵਿੱਚ ਬੇਸ਼ੱਕ ਕਮੀ ਆ ਰਹੀ ਹੈ, ਪਰ ਚਿਹਰੇ ਉੱਤੇ ਮਾਸਕ ਪਾਏ ਜਾਣ ਵਿੱਚ ਛੋਟ ਦੇਣਾ ਜਲਦਬਾਜ਼ੀ ਹੋਵੇਗੀ। ਬੇਸ਼ੱਕ ਕੱਲ੍ਹ ਸ਼ਨੀਵਾਰ ਵਾਲੇ ਦਿਨ ਵਿਕਟੋਰੀਆ ਦਾ ਔਸਤ ਤਾਪਮਾਨ 30 ਡਿਗਰੀ ਦੇ ਕਰੀਬ ਹੋਣ ਦੀ ਉਮੀਦ ਹੈ।
The stakes are so high for regional Victoria that if there's a seeding and there are still people moving into regional Victoria in their hundreds if not thousands, we need to protect everyone there. From the possibility of a cluster that becomes an outbreak that becomes explosive numbers. That's a really high stakes game.
US rashtrapati Donald Trump ne keha hai ki oh ate ohna di patni Melania Trump vich covid-19 di pushti hon to baad oh dono hi hun quarantine vich chale gaye han. Trump de salahkar ਹੋਪ ਹਿਕਸ ਵਿੱਚ ਕਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਇਹਨਾਂ ਦੋਹਾਂ ਨੇ ਵੀ ਕੋਵਿਡ-19 ਦੇ ਟੈਸਟ ਕਰਵਾਏ ਸਨ। ਸਾਬਕਾ ਗੁਪਤ ਸੇਵਾ ਏਜੰਟ ਜੋਨਾਥਨ ਵੈਕਰੋ ਨੇ ਕਿਹਾ ਹੈ ਕਿ ਵਾਈਟ ਹਾਊਸ ਦੇ ਬਹੁਤ ਸਾਰੇ ਅਧਿਕਾਰੀਆਂ ਵੱਲੋਂ ਮਾਸਕ ਨਾ ਪਾਏ ਜਾਣ ਦੇ ਫੈਸਲੇ ਦਾ ਸਿੱਧਾ ਮਤਲਬ ਹੈ ਕਿ ਸ਼੍ਰੀ ਟਰੰਪ ਦੇ ਆਸ ਪਾਸ ਰਹਿਣ ਵਾਲੇ ਬਹੁਤ ਸਾਰੇ ਲੋਕਾਂ ਨੂੰ ਵੀ ਹੁਣ ਇਸ ਲਾਗ ਦਾ ਖਤਰਾ हो सकता है.
This is a pure example that this virus does not discriminate, and two, actions have consequence. And right now, there are a lot of people that are dealing with the consequence of not wearing masks and really inadequate health security measures that were around the president at the time.
ਸ਼੍ਰੀ ਟਰੰਪ ਦੀ ਉਮਰ 74 ਸਾਲ ਹੋਣ ਦੇ ਕਾਰਨ ਉਹਨਾਂ ਨੂੰ ਹਾਈ ਰਿਸਕ ਕੈਟੇਗਰੀ ਵਿੱਚ ਰੱਖਿਆ ਗਿਆ ਹੈ. ਕੋਰੋਨਾ ਵਾਇਰਸ ਪ੍ਰਤੀ ਕੀਤੀ ਗਈ ਇੱਕ ਆਲੋਚਨਾਤਮਕ ਰਿਪੋਰਟ ਸਾਹਮਣੇ ਆਉਣ ਤੋਂ ਬਾਅਦ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡਟਨ ਨੇ ਏਜਡ ਕੇਅਰ ਦੇਖਭਾਲ ਵਿੱਚ ਭਾਰੀ ਤਬਦੀਲੀਆਂ ਲਿਆਉਣ ਦਾ ਵਾਅਦਾ ਕੀਤਾ ਹੈ. ਏਜਡ ਕੇਅਰ ਰਾਇਲ ਕਮਿਸ਼ਨ ਨੇ ਮਹਾਮਾਰੀ ਦੇ ਚਲਦਿਆਂ ਕੁਝ ਨਰਸਿੰਗ ਘਰਾਂ ਦੇ ਹਾਲਾਤਾਂ ਨੂੰ ਠੀਕ ਕਰਨ ਲਈ 6 ਸਿਫਾਰਸ਼ਾਂ ਕੀਤੀਆਂ ਹਨ. ਇਹਨਾਂ ਵਿੱਚੋਂ ਇੱਕ ਹੈ ਵਧੇਰੇ ਸਟਾਫ ਲਈ ਵਧੇਰੇ ਫੰਡਾਂ ਦੀ ਜ਼ਰੂਰਤ, ਜਿਸ ਨਾਲ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਬਜ਼ੁਰਗ ਦੇਖਭਾਲ ਨਿਵਾਸੀਆਂ ਨੂੰ ਮਿਲਣ ਦੇ ਯੋਗ ਬਣਾਇਆ ਜਾ ਸਕੇਗਾ. ਫੈਡਰਲ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਗਈ ਹੈ ਕਿ ਉਹ ਏਜ ਕੇਅਰ ਸੰਸਥਾਵਾਂ ਵਿੱਚ ਸਹਾਇਤਾ ਅਤੇ ਮਾਨਸਿਕ ਸਿਹਤ ਸੇਵਾਵਾਂ ਲਈ ਵੀ ਫੰਡ ਵਧਾਏ. ਦੱਸਣਯੋਗ ਹੈ ਕਿ ਮਹਾਂਮਾਰੀ ਦੌਰਾਨ 660 ਲੋਕਾਂ ਦੀ ਏਜਡ ਕੇਅਰ ਵਿੱਚ ਮੌਤ ਹੋ ਚੁੱਕੀ ਹੈ. ਸ਼੍ਰੀ ਡਟਨ ਨੇ ਚੈਨਲ 9 ਨੂੰ ਕਿਹਾ ਹੈ ਕਿ ਸਾਰੇ ਏਜਡ ਕੇਅਰ ਸੰਸਥਾਵਾਂ ਦੀ ਹਾਲਤ ਵੀ ਖਰਾਬ ਨਹੀਂ ਹੈ.
There are many good operators, vast majority of people are very good operators, but we need to apply pressure to those that aren't suitable to be in the industry to exit and provide additional support for those people that are delivering a very good service.
ਨਿਊ ਸਾਊਥ ਵੇਲਜ਼ ਵਿੱਚ ਕੋਰੋਨਾ ਵਾਇਰਸ ਦੇ 4 ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਇਹ ਸਾਰੇ ਹੋਟਲ ਕੁਆਰੰਟੀਨ ਵਿਚਲੇ ਯਾਤਰੀਆਂ ਵਿੱਚ ਹੀ ਪਾਏ ਗਏ ਹਨ. 7ਵੇਂ ਦਿਨ ਵੀ ਰਾਜ ਵਿੱਚ ਕੋਈ ਲੋਕਲ ਕੇਸ ਦਰਜ ਨਹੀਂ ਹੋਇਆ ਹੈ. ਪ੍ਰੀਮੀਅਰ ਗਲੇਡਿਸ ਬਰਜਿਕਲੀਅਨ ਨੇ ਕਿਹਾ ਹੈ ਕਿ ਵਸਨੀਕਾਂ ਨੂੰ ਸਿਹਤ ਅਤੇ ਸਫਾਈ ਦੇ ਉਪਾਵਾਂ ਦਾ ਅਭਿਆਸ ਜਾਰੀ ਰੱਖਣ ਦੀ ਜ਼ਰੂਰਤ ਹੈ.
And we know that because of the school holidays and because of the easing of restrictions on the Victorian border, that there is more mobility and activity in our state than has occurred for at least the last 6 months. And whilst it's a pleasing result, I would be the last one to be complacent.
ਮੁੱਖ ਖਬਰਾਂ ਤੋਂ ਬਾਅਦ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ. ਨੈਸ਼ਨਲ ਰਗਬੀ ਲੀਗ ਵੱਲੋਂ ਸਾਬਕਾ ਰੈਬੀਟੋਸ ਖਿਡਾਰੀ ਸੈਮ ਬਰਜਸ ਉੱਤੇ ਗੰਭੀਰ ਦੁਰਾਚਾਰ ਵਾਲੇ ਦੋਸ਼ਾਂ ਤਹਿਤ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ. ਦ ਆਸਟ੍ਰੇਲੀਅਨ ਅਖਬਾਰ ਨੇ ਕੀਤੀ ਆਪਣੀ 4 ਹਫ਼ਤਿਆਂ ਦੀ ਪੜਤਾਲ ਤੋਂ ਬਾਅਦ ਇੱਕ ਰਿਪੋਰਟ ਜਾਰੀ ਕੀਤੀ ਹੈ ਜਿਸ ਵਿੱਚ ਸਾਬਕਾ ਰੈਬੀਟੋਸ ਕਪਤਾਨ ਉੱਤੇ ਘਰੇਲੂ ਹਿੰਸਾ ਦੇ ਦੋਸ਼ ਲਗਾਏ ਗਏ ਹਨ. ਨਾਲ ਹੀ ਇਹ ਵੀ ਦੋਸ਼ ਹੈ ਕਿ ਉਸ ਸਮੇਂ ਦੇ ਇੱਕ ਮਸ਼ਹੂਰ NRL ਕਲੱਬ ਨੇ ਇਹਨਾਂ ਦੋਸ਼ਾਂ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀ. ਬਰਜਸ ਨੇ ਇਹਨਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ ਅਤੇ ਉਹਨਾਂ ਨੇ ਰੈਬੀਟੋਸ ਦੇ ਸਹਾਇਕ ਕੋਚ ਵਜੋਂ ਵੀ ਅਸਤੀਫਾ ਦੇ ਦਿੱਤਾ ਹੈ. NRL ਦੇ ਮੁਖੀ ਐਂਡਰੂ ਐਬਡੋ ਦਾ ਕਹਿਣਾ ਹੈ ਕਿ ਨਿਊ ਸਾਊਥ ਵੇਲਜ਼ ਦੀ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਉਹਨਾਂ ਦੀ ਸੰਸਥਾ ਵੀ ਇਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰੇਗੀ.
This is new information to us. We will act on it. We will do our investigation and we will take the appropriate action. We have a track record of doing this and we will continue to do it because it's really important for us. It's important that people feel safe. It's also important that we take our responsibility in society very seriously. However, we need to let the course of justice flow. We need to make sure that any allegations made are tested before we decide on what sanction is appropriate.
ਤੇ ਹੁਣ ਸਮਾਂ ਹੈ ਜੀ ਮੁਦਰਾ ਸਫੀਤੀ ਦੀਆਂ ਦਰਾਂ ਜਾਣਨ ਦਾ. ਇੱਕ ਆਸਟ੍ਰੇਲੀਅਨ ਡਾਲਰ US ਦੇ 71.65 ਸੈਂਟਸ ਦੇ ਬਰਾਬਰ, ਭਾਰਤ ਦੇ 52.49 ਅਤੇ ਪਾਕਿਸਤਾਨ ਦੇ 118.40 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ. ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ. ਕੱਲ੍ਹ ਸ਼ਨੀਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਵਿੱਚ ਜ਼ਿਆਦਾ ਸਮਾਂ ਬੱਦਲਵਾਈ ਰਹੇਗੀ, ਤਾਪਮਾਨ ਵੱਧ ਤੋਂ ਵੱਧ 18 ਡਿਗਰੀ. ਐਡੀਲੇਡ ਦੇ ਵਿੱਚ ਵੀ ਬੱਦਲਵਾਈ ਰਹੇਗੀ, ਤਾਪਮਾਨ ਵੱਧ ਤੋਂ ਵੱਧ 28 ਡਿਗਰੀ. ਮੈਲਬਨ ਦੇ ਵਿੱਚ ਹਵਾਵਾਂ ਘਟਣਗੀਆਂ, ਥੋੜ੍ਹੀ ਬਹੁਤ ਬੱਦਲਵਾਈ, ਤਾਪਮਾਨ ਵੱਧ ਤੋਂ ਵੱਧ 28 ਡਿਗਰੀ. ਹੋਬਾਰਟ ਦੇ ਵਿੱਚ ਮੀਂਹ ਆ ਸਕਦਾ ਹੈ, 21 ਡਿਗਰੀ. ਕੈਨਬਰਾ ਦੇ ਵਿੱਚ ਧੁੱਪ ਚੜੀ ਰਹੇਗੀ, 26 ਡਿਗਰੀ. ਅਤੇ ਇਸੇ ਤਰ੍ਹਾਂ ਵੁਲੋਂਗੋਂਗ ਦੇ ਵਿੱਚ ਵੀ ਧੁੱਪ ਹੀ ਚੜੀ ਰਹੇਗੀ, 25 ਡਿਗਰੀ. ਸਿਡਨੀ ਦੇ ਵਿੱਚ ਵੀ ਅਜਿਹੇ ਹਾਲਾਤ ਰਹਿਣਗੇ, ਯਾਨੀ ਕਿ ਧੁੱਪ ਹੀ ਚੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 26 ਡਿਗਰੀ, ਅਤੇ ਨਿਊਕਾਸਲ ਦੇ ਵਿੱਚ ਵੀ ਧੁੱਪ ਹੀ ਖਿੜੀ ਰਹੇਗੀ, ਤਾਪਮਾਨ 29 ਡਿਗਰੀ, ਬ੍ਰਿਸਬੇਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਰਹੇਗੀ 27 ਡਿਗਰੀ, ਕੇਨਜ਼ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ 29 ਡਿਗਰੀ, ਡਾਰਵਨ ਦੇ ਵਿੱਚ ਧੁੱਪ ਖਿੜੀ ਰਹੇਗੀ, ਵੱਧ ਤੋਂ ਵੱਧ ਤਾਪਮਾਨ 34 ਡਿਗਰੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਖਬਰਾਂ।